ਸਤਿਗੁਰਾਂ ਦੇ ਦਰ 'ਤੇ ਚੁੱਪ ਬੈਠੀ ਸਾਧ ਸੰਗਤ ਜੀਓ, ਕਲਮੀਆਂ ਵਾਲੇ ਪਿਤਾ ਮਹਾਰਾਜ ਜੀ ਦਾ ਜੋਤੀ ਜੋਤ ਸਮਾਣਾ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ 300 ਸਾਲ ਪਹਿਲਾਂ ਗੁਰਤਾ ਗੱਦੀ 'ਤੇ ਬਿਰਾਜਮਾਨ ਕਰਨਾ, ਇਹਨਾਂ ਦੋ ਮਹਾਨ ਘਟਨਾਵਾਂ ਬਖਸ਼ਾਂ ਦੇ ਰੂਪ ਅੰਦਰ ਇਸ ਹਫ਼ਤੇ ਮਨਾਰਿਕਾ ਆਓ ਸਤਿਗੁਰੂ ਮਿਹਰ ਕਰਨ ਆਪਣੀ ਮਹਿਮਾ ਰਸਨਾ 'ਤੇ ਬੈਠ ਕੇ ਸਿਰ 'ਤੇ ਹੱਥ ਰੱਖ ਕੇ ਆਪ ਕਰਵਾ ਲੈ। ਸਭ ਤੋਂ ਪਹਿਲਾਂ ਬੜੇ ਪਿਆਰ ਅਦਬ ਨਾਲ ਗੁਰੂ ਬਖਸ਼ੀ ਪਤੀ ਦੀ ਸ਼ਾਨ ਪਾਓ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਮਹਾਨ ਪਵਿੱਤਰ ਬਚਨ ਕਹਿ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ, ਜਗਤ ਦੇ ਅੰਦਰ ਦੋ ਤਰ੍ਹਾਂ ਦੇ ਲੋਕ ਹਮੇਸ਼ਾ ਰਹੇ ਕਰਨ ਤੇ ਅੱਜ ਰਹਿਣ ਤੇ ਅਗਾਂਹ ਰਹਿਣਗੇ। ਉਹ ਦੋ ਤਰ੍ਹਾਂ ਦੇ ਸੁਭਾਅ ਕਰਨ, ਜਗਤ ਅੰਦਰ ਦੋ ਤਰ੍ਹਾਂ ਦੀਆਂ ਬਿਰਤੀਆਂ ਨੇ। ਇੱਕ ਬਿਰਤੀ ਉਹ ਹੈ ਜੋ ਨਿਰੰਕਾਰ ਸਤਿਗੁਰੂ ਅਤੇ ਉਸ ਦੇ ਪਿਆਰੇ ਮਹਾਂਪੁਰਖਾਂ ਦੇ ਲਈ ਬਹੁਤ ਵਧੇਰੇ ਅਦਬ ਰੱਖਦੇ ਨੇ, ਸਤਿਕਾਰ ਭਾਵਨਾ ਹੈ। ਉਹਨਾਂ ਦੇ ਚਰਨਾਂ ਅੰਦਰ ਭਾਂਤ ਭਾਂਤੀਆਂ ਭੇਟਾਂ ਭੇਟ ਕਰਦੇ ਨੇ, ਇੱਥੋਂ ਤੱਕ ਆਪਣੀ ਜਿੰਦ ਵੀ ਭੇਟ ਕਰਨ ਨੂੰ ਤਿਆਰ ਵੀ ਰਹਿੰਦੇ ਅਤੇ ਕਰਦੇ ਕਰਨ। ਪਰ ਦੂਸਰੇ ਉਹ ਕਾਰਨ ਕਿ ਜਿਨ੍ਹਾਂ ਨੇ ਨਿਰੰਕਾਰ ਸਤਿਗੁਰੂ ਅਤੇ ਮਹਾਂਪੁਰਖਾਂ ਦਾ ਜਿੰਨਾ ਵੀ ਹੋ ਸਕਦਾ ਜ਼ੁਬਾਨ ਤੋਂ ਨਿੰਦਾ ਕਰਨੀ ਹੈ ਅਤੇ ਹੋ ਸਕਿਆ ਅਤੇ ਸ਼ਸਤਰ ਪਕੜ ਕੇ ਉਸ ਉਹਨਾਂ ਨੂੰ ਇਸ ਧਰਤੀ ਤੋਂ ਮਾਰ ਮੁਕਾਲ ਦਾ ਯਤਨ ਕਰਨਾ ਹੈ। ਇਹ ਆਪ ਕਾਲ ਤੋਂ ਚੱਲਿਆ ਹੈ ਸਾਧ ਸੰਗਤ। ਇੱਕ ਪਾਸੇ ਉਹ ਨੇ ਲੱਖਾਂ ਪ੍ਰਕਾਰ ਦੀਆਂ ਭੇਟਾਂ ਭੇਟ ਕਰਨੀਆਂ, ਇੱਕ ਪਾਸੇ ਉਹ ਨੇ ਜਿਹੜੇ ਨਿੰਦਾ ਅਤੇ ਕਈ ਪ੍ਰਕਾਰ ਦੇ ਸ਼ਸਤਰ ਲੈ ਕੇ ਖਤਮ ਕਰਨ ਦੀਆਂ ਭਾਵਨਾਵਾਂ ਬਣਾਉਣੀਆਂ। ਪਰ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ, ਹਜ਼ੂਰ ਕਹਿੰਦੇ ਦੋਨੋਂ ਕੀ ਤਰ੍ਹਾਂ ਦੇ ਸੁਭਾਅਾਂ ਨੂੰ ਰੱਬ ਦੇ ਪਿਆਰੇ ਇੱਕੋ ਹੀ ਨੁਕਤਾ ਨਿਗਾਹ ਨਾਲ ਵੇਖ ਕੇ ਪਿਆਰ ਦਿੰਦੇ ਘਰ। ਇਹ ਕੇਵਲ ਉਹਨਾਂ ਦੇ ਸੁਭਾਅ ਵਿੱਚ ਹੈ, ਉਹ ਕਦੇ ਨਹੀਂ ਕਰਨਗੇ ਵੀ ਇੱਕ ਨੂੰ ਪਿਆਰ ਦੀ ਨਿਗਾਹ ਨਾਲ ਵੇਖਣ ਅਤੇ ਦੂਸਰੇ ਨੂੰ ਨਿੰਦਾ ਜਾਂ ਦੁਵੈਸ਼ ਦੀ ਨਿਗਾਹ ਨਾਲ ਵੇਖਣ। ਸਤਿਗੁਰਾਂ ਦਾ ਬਚਨ ਹੈ ਸਹਿਨਸ਼ੀਲ ਸੰਤਾਂ ਸਮ, ਉਹਨਾਂ ਦੀ ਦ੍ਰਿਸ਼ਟੀ ਅੰਦਰ ਸਮਤਾ ਹੀ ਸਹਿਣਸ਼ੀਲਤਾ ਉਹਨਾਂ ਦੇ ਕੋਲ, ਭਾਵੇਂ ਉਹ ਮਿੱਤਰ ਸਕੋਨ ਅਤੇ ਭਾਵੇਂ ਦੁਰਜਨ ਹੈ ਦੁਖੀ ਕੋਲ। ਹਜ਼ੂਰ ਕਹਿੰਦੇ ਨਾਨਕ ਅਨੇਕ ਪ੍ਰਕਾਰ ਭੋਜਨ, ਅਨੇਕ ਪ੍ਰਕਾਰ ਦੇ ਭੋਜਨ ਉਹ ਪਿਆਰੂ ਪਿਟਾਂ ਦੇ ਰੂਪ ਵਿੱਚ ਲੈ ਕੇ ਆਉਂਦੇ ਕਾਰਨ, ਦੂਸਰੇ ਉਹ ਨੇ ਜਿਹੜੇ ਨਿੰਦਕ ਆਵਦ ਕੋਈ ਉਪਤਿਸ਼ਟ ਤੇ ਨਿੰਦਕ ਬਣ ਕੇ ਉਹ ਆਪਣਾ ਵਾਰ ਤੇ ਵਾਰ ਕਰੀ ਜਾਂਦੇ ਘਰ। ਅੱਜ ਦੇ ਇਸ ਹਫ਼ਤੇ ਦੀ ਕਹਾਣੀ ਇੱਕ ਵਾਰ ਤੋਂ ਸ਼ੁਰੂ ਕਰ ਰਿਹਾ ਤਾਂ ਕਲਗੀਆਂ ਵਾਲੇ ਪਿਤਾ ਮਹਾਰਾਜ ਆਪ ਨਿਰੰਕਾਰ ਦੀ ਜੋਤ ਹੈ ਜੋ ਰਾਏ ਭੋਏ ਦੀ ਤਲਵੰਡੀ ਤੋਂ ਜਗਤ ਵਿੱਚ ਪ੍ਰਵੇਸ਼ ਕਰਦੀ ਹੈ। ਜਗਤ ਦੇ ਵੱਖ ਵੱਖ ਕੋਨਿਆਂ ਦੇ ਅੰਦਰ ਸਰੀਰ ਵਿੱਚ ਰਹਿ ਕੇ ਜਗਤ ਦਾ ਉਧਾਰ ਕਰਦੇ ਆਏ, ਪਰ ਜਦੋਂ ਨਾਦੇੜ ਦੀ ਧਰਤੀ 'ਤੇ ਉਹ ਜੋਤ ਦੇ ਮਾਲਕ ਕਲਗੀਆਂ ਵਾਲੇ ਪਿਤਾ ਮਹਾਰਾਜ ਚੋਜੀ ਪ੍ਰੀਤਮ, ਜਿਨ੍ਹਾਂ ਨੂੰ ਕਦੇ ਬਾਲਾ ਪ੍ਰੀਤਮ ਕਿਹਾ ਗਿਆ, ਜਿਨ੍ਹਾਂ ਨੂੰ ਕਦੇ ਗੁਰੂ ਕੇ ਪਿਆਰੂ ਕਲਗੀਆਂ ਅਤੇ ਬਾਟਾਂ ਵਾਲਾ ਆਪ ਕੇ ਅਦਬ ਦਿੰਦਾ ਜਗਤ, ਅੱਜ ਉਸ ਹਜ਼ੂਰ ਦੇ ਤੰਬੂ ਵਿੱਚ ਜਮਸ਼ੈਦ ਕਾਰਨ ਇੱਕ ਪਠਾਨ ਪਹੁੰਚਦਾ ਹੈ। ਸਤ ਸੰਗਤ, ਉਹ ਪਠਾਨ ਜਦੋਂ ਪਹੁੰਚਦਾ ਏ ਕਲਗੀਆਂ ਵਾਲੇ ਪਿਤਾ ਮਹਾਰਾਜ ਕੋਈ ਸਾਧ ਸੰਗਤ, ਇਹ ਨਹੀਂ ਵੀ ਉਹਨਾਂ ਨੂੰ ਪਤਾ ਨਹੀਂ ਲੱਗਾ, ਇਹ ਸਾਹਿਬਾਂ ਦਾ ਆਪਣਾ ਕੌਤਕ ਹੈ। ਹਜ਼ੂਰ ਨੇ ਕਿਰਪਾ ਕੀਤੀ, ਸੋਦਰ ਦੇ ਪਾਠ ਤੋਂ ਬਾਅਦ ਅੱਜ ਤੰਬੂ ਅੰਦਰ ਮੇਰੀ ਸੱਚੀ ਸਰਕਾਰ ਇਕੱਲੀ ਹੈ। ਪਹਿਰੇਦਾਰ ਪਹਿਰੇਦਾਰ ਨੂੰ ਵੀ ਭੇਜ ਦਿੱਤਾ ਨੇ। ਹੁਣ ਕੇਵਲ ਤੇ ਕੇਵਲ ਆਪ ਨੇ ਕਲਗੀਆਂ ਵਾਲੇ ਪਿਤਾ ਮਹਾਰਾਜ ਜਮਸ਼ੈਦ ਕਾਨ ਨਿੰਦਕਾਂ ਦਾ ਪ੍ਰਤੀਕ ਬਣ ਪਿਆਰੂ ਉਸ ਭੈੜੀ ਬਿਰਤੀ ਦੇ ਸੁਭਾਅ ਦਾ ਮਾਲਕ ਦਾ ਸਿਰਮੋਰ ਬਣ ਆਪਣੀਆਂ ਕੁਲਾਂ ਤੇ ਕਈ ਪ੍ਰਕਾਰ ਦਾ ਭਾਰ ਚੜਾਉਣ ਵਾਲਾ ਜਮਸ਼ੈਦ ਕਾਨ ਵਾਰ ਕਰਦਾ ਮੇਰੇ ਖਜੂਰ ਦੇ ਪੇਟ ਦੇ ਉੱਪਰ ਪਿਆਰਿਓ ਉਹ ਸ਼ੁਰਾਓ ਕਟਾਰ ਚਲਾਉਂਦਾ ਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਪਵਿੱਤਰ ਸਰੂਪ ਵਿੱਚੋਂ ਲੋਹ ਦੇ ਪਹਾਕੇ ਛੁੱਟਦੇ ਕਨ। ਗੁਰੂ ਦਾਤਾ ਜੀ ਇੱਕਦਮ ਨੇਤਰ ਖੋਲ੍ਹ ਕੇ ਉਸ ਨੂੰ ਵੀ ਪਾਰ ਉਲਾਉਂਦੇ ਕਨ, ਪਰ ਜਦੋਂ ਉਹ ਡਿੱਗਦਾ ਏ ਜਰਾ ਇਹਨਾਂ ਘਟਨਾਵਾਂ ਨੂੰ ਪੂਰੀ ਗੰਭੀਰਤਾ ਨਾਲ ਗੁਰੂ ਕੇ ਪਿਆਰ ਕੋ ਲਿਆ ਜੇ। ਸਤਿਗੁਰੂ ਜੀ ਦੀ ਕਿਰਪਾ ਏ ਤੁਹਾਡੇ ਵਿੱਚ ਬੈਠਿਆਂ ਇਕਾਗਰਤਾ ਸੁਤੇ ਸਿੱਧ ਵੈਸੇ ਬਣਨ ਦੀ ਕਹਿ ਕਦੇ ਕਦਾਈ ਹੋ ਜਾਂਦਾ ਇੱਥੇ ਪਾਵੇ ਜਦੋਂ ਕੋਈ ਨਵੇਂ ਪ੍ਰਾਣੀ ਆਉਣ ਗੁਰੂ ਕੀ ਸੰਗਤ ਅੰਦਰ, ਨਹੀਂ ਤਾਂ ਸੁਤੇ ਸਿੱਧ ਇਸ ਸਥਾਨ 'ਤੇ ਗੁਰੂ ਕੀ ਕੋਈ ਆਪਣੀ ਮਿਹਰ ਵਰਤਦੀ ਕਹਿ। ਇਕਾਗਰਤਾ ਸਰੋਤੇ ਦਾ ਧਿਆਨ, ਸਤਿਗੁਰ ਲਈ ਪਿਆਰ, ਤੁਹਾਡੀਆਂ ਭਾਵਨਾਵਾਂ ਦਾ ਇਕੱਠ ਅੰਦਰ ਨੂੰ ਕੁਛ ਰਸ ਤੇ ਸਰੂਰ ਦਿੰਦਾ ਏ ਅਤੇ ਕੁਝ ਕਹਿਣ ਦੋ ਅੱਛਾ ਲੱਗਦਾ ਕਹਿ। ਬਿਨੀ ਕਰਨ ਲੱਗਾ ਸਾਂ ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਨੇ ਜਦੋਂ ਉਸ ਨੂੰ ਉਸ ਦੇ ਵਾਰ ਤੋਂ ਬਾਅਦ ਹਜ਼ੂਰ ਨੇ ਵਾਰ ਕੀਤਾ ਏ ਪਹਿਲੀ ਵਾਰ ਨਾਲ ਡਿੱਗਦਾ ਏ ਅਤੇ ਮੂੰਹ 'ਚੋਂ ਨਿਕਲ ਗਿਆ ਖਾਏ ਅੰਮਾ। ਇਹ ਮੇਰੇ ਇਤਿਹਾਸ ਦੇ ਬਚਨ ਨੇ ਬੜੇ ਪਿਆਰੇ। ਹਜ਼ੂਰ ਕਹਿਣ ਲੱਗੇ ਇਹ ਅੰਮਾ ਕਹਿਣ ਦਾ ਵਕਤ ਨਹੀਂ, ਅੱਲਾ ਕਹਿਣ ਦਾ ਵਕਤ ਹੈ। ਇਹ ਦੋ ਵਾਰ ਮੇਰੇ ਇਤਿਹਾਸ ਵਿੱਚ ਹੋਇਆ ਏ। ਸਤ ਸੰਗਿਓ, ਮੇਰੇ ਗੁਰੂ ਦਾਤਾ ਨੇ ਇਹ ਨਹੀਂ ਕਿਹਾ ਹੁਣ ਮਾਂ ਨੂੰ ਕਿਉਂ ਯਾਦ ਕਰਦਾ ਏ, ਮਰ ਕੱਪ ਕੋਈ ਮੂੰਹ ਤੋਂ ਸ਼ਰਾਪ ਨਹੀਂ, ਕੋਈ ਮੂੰਹ ਤੋਂ ਕੋਝਾ ਬਚਨ ਨਹੀਂ। ਮੇਰੇ ਸਤਿਗੁਰੂ ਪਿਤਾ ਮਹਾਰਾਜ ਜੇਕਰ ਚਰਨਾਂ ਤੇ ਭੇਟ ਚੜਾਉਣ ਵਾਲਿਆਂ ਨੂੰ ਆਖਦੇ ਨੇ ਅੱਲਾ ਤੈਨੂੰ ਚੇਤਾ ਆਵੇ, ਅੱਜ ਜਿਨ੍ਹਾਂ ਨੇ ਭੇਟ ਤੇ ਵਾਰ ਕੀਤਾ ਉਹਨੂੰ ਵੀ ਕਹਿ ਰਹੇ ਨੇ ਤੂੰ ਅੱਲਾ ਨੂੰ ਯਾਦ ਕਰ। ਜੇ ਅੰਤ ਵੇਲੇ ਮਾਂ ਨੂੰ ਯਾਦ ਕਰੇ ਜਨਮ ਮਰਨ ਦੇ ਚੱਕਰ ਵਿੱਚ ਪਵੇਗਾ, ਅੱਲਾ ਨੂੰ ਯਾਦ ਕਰ ਪਿਆਰਿਓ। ਇਹ ਅੱਲਾ ਨੂੰ ਯਾਦ ਕਰਾ ਸਕਦਾ ਹੈ ਤੇ ਕੇਵਲ ਕਲਗੀਆਂ ਵਾਲਾ ਹੀ ਕਰਾ ਸਕਦਾ ਹੈ। ਕੌਣ ਦੁਨੀਆਂ ਦੇ ਅੰਦਰ ਜਿਹੜਾ ਦੁਖੀਆਂ ਨੂੰ ਵੀ ਅੱਲਾ ਨਾਲ ਜੋੜਨ ਦਾ ਕੀਤਾ ਕਰੇ। ਪਹਿਲਾ ਵਾਰ ਉਹ ਸੀ, ਪਤਾ ਨਹੀਂ ਮੇਰੇ ਸਾਹਿਬਾਂ ਦੇ ਰਚਨਕਾਰ ਤੇ ਕੌਤਕਾਂ ਨੂੰ ਉਹ ਆਪ ਜਾਣਨ, ਪਰ ਸਾਡੀ ਬਹੁਤਾ ਪਹੁੰਚ ਨਹੀਂ ਸਕਦੇ। ਪਿਆਰਿਓ, ਜੇ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਕਾਨ ਦੋਨਾਂ ਦੇ ਨਾਮ ਨਾਲ ਗੋਬਿੰਦ ਜੁੜਿਆ ਏ, ਫਿਰ ਪਿਆਰਿਓ ਦੋਨਾਂ ਦੇ ਪਿਤਾ ਸ਼ਹੀਦ ਕਾਨ, ਸ਼ਹੀਦ ਪੁੱਤਰ ਸ਼ਹੀਦ ਬਾਪ ਦੇ ਦੋਨੋਂ ਇਕਲੌਤੇ ਇਕਲੌਤੇ ਪੁੱਤਰ ਕਾਨ। ਦੋਨਾਂ ਨੂੰ ਜੰਗਾਂ ਕਰਨੀਆਂ ਪੈਟੀਆਂ ਨੇ, ਦੋਨਾਂ ਦੀਆਂ ਜੰਗਾਂ ਵਿੱਚ ਜਿੱਤ ਹੁੰਦੀ ਹੈ, ਪਰ ਖਿਆਲ ਕਰਨਾ ਗੁਰੂ ਕੇ ਪਿਆਰਿਓ ਦੋਨਾਂ ਦੇ ਉੱਪਰ ਇੱਕ ਪਾਸੇ ਜਮਸ਼ੈਦ ਕਾਨ ਵਾਰ ਕਰਦਾ ਏ ਉਹ ਬੇਗਾਨਾ ਬਣ ਆਇਆ ਏ, ਪਰ ਇੱਧਰ ਪੈਂਦੇ ਕਾਨ ਕਦੇ ਆਪਣਾ ਸੀ ਤੇ ਅੱਜ ਬੇਗਾਨਾ ਬਣ ਉਹ ਸਾਹਮਣੇ ਉਹ ਵੀ ਵਾਰ ਕਰਦਾ ਤੇ ਸਤਿਗੁਰੂ ਨੂੰ ਕਹਿੰਦੇ ਫੌਜਾਂ ਪਿੱਛੇ ਤੂੰ ਇਕੱਲਾ ਆ ਜਾ ਤੇਰੀ ਭਾਵਨਾ ਏ ਨੇੜੇ ਆ। ਉਹਨੂੰ ਤਿੰਨ ਮੌਕੇ ਦਿੰਦੇ ਕਾਨ, ਸਾਹਿਬਾ ਤੇਰਾ ਕੌਣ ਅੰਤ ਪਾਵੇਗਾ, ਇਹ ਤੇਰੇ ਰਚਨਕਾਰ ਦੇ ਕੌਤਕ ਵੱਖਰੇ ਵੱਖਰੇ ਨੇ, ਇਹਚੇ ਨੇਤਰ ਬੰਦ ਕਰਕੇ ਕਹਿ ਰਿਹਾ ਤੂੰ ਵਾਰ ਕਰ ਤੇ ਕਰਨ ਆਇਆ ਏ, ਉੱਚੇ ਨੇਤਰ ਖੁੱਲੇ ਕਾਨ ਤੇ ਕਹਿੰਦੇ ਕਨ ਕਰ ਵਾਰ, ਤਿੰਨ ਵਾਰ ਕਰਦਾ ਏ ਉਹ, ਪਰ ਉਸ ਵਾਰ ਦਾ ਕੋਈ ਅਸਰ ਨਹੀਂ। ਹਜ਼ੂਰ ਵਾਰ ਕਰਦੇ ਨੇ ਡਿੱਗ ਪੈਂਦਾ ਏ, ਡਿੱਗ ਕੇ ਉਹਨੂੰ ਵੀ ਪਿਆਰਿਓ ਮਾਂ ਚੇਤਾ ਆਉਂਦੀ ਕਹਿ, ਉਹਦੀਆਂ ਅੱਖਾਂ ਚੋਂ ਖੰਜੂ ਨੇ, ਅਜੇ ਉਹ ਪਿੱਛੋਂ ਡਿੱਗਦਾ ਏ ਤੇ ਸਾਹਿਬਾਂ ਦੇ ਪੰਜੂ ਨੇਤਰਾਂ ਚੋਂ ਪਹਿਲਾਂ ਡਿੱਗ ਕੇ ਉਹਦੇ ਤੇ ਢਾਲ ਦੀ ਛਾਂ ਕਰਦੇ ਨੇ। ਦੁਸ਼ਮਣਾਂ ਤੇ ਛਾਂ ਕਰਨੀ, ਦੁਸ਼ਮਣਾਂ ਨੂੰ ਪਿਆਰਿਓ ਮਾਂ ਦੀ ਜਗ੍ਹਾ ਤੇ ਅੱਲਾ ਚੇਤਾ ਕਰਾਉਣਾ ਇਹ ਕੇਵਲ ਗੁਰੂ ਨਾਨਕ ਪਿਤਾ ਦੇ ਘਰ ਦੀ ਵਡਿਆਈ ਹੈ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ ਇੱਕ ਬਚਨ ਹੋਰ ਕਿਹਾ ਜੀ, ਸਾਹਿਬ ਕਹਿੰਦੇ ਮੇਰੇ ਗੁਰੂ ਦੀ ਮਹਿਮਾ ਨੂੰ ਵੱਡੇ ਤੋਂ ਵੱਡਾ ਗਿਆਨ ਦਾ ਪ੍ਰਤੀਕ ਮੰਨਿਆ ਗਿਆ ਵੇਦ। ਸਾਧ ਸੰਗਤ, ਵੇਦ ਦਾ ਵੈਸੇ ਅਕਰੀ ਅਰਥ ਗਿਆਨ ਹੀ ਹੁੰਦਾ ਏ, ਗਿਆਨਾਂ ਚੋਂ ਸਭ ਤੋਂ ਵੱਡਾ ਗਿਆਨ ਮੰਨਿਆ ਗਿਆ ਵੇਦ। ਹਜ਼ੂਰ ਕਹਿਣ ਲੱਗੇ ਮੇਰੇ ਸਮਰੱਥ ਗੁਰੂ ਦੀ ਮਹਿਮਾ ਨੂੰ ਵੇਦ ਵੀ ਨਹੀਂ ਜਾਣਦੇ, ਜੇਕਰ ਉਹ ਕੁਛ ਬਿਆਨ ਕਰਦੇ ਨੇ ਤੇ ਐਵੇਂ ਤੁਛ ਮਾਤਰ ਸੁਣ ਸੁਣ ਕੇ ਕੁਝ ਕਹਿ ਰਹੇ ਨੇ, ਉਹਨਾਂ ਨੂੰ ਸਾਗਰ ਚੋਂ ਇੱਕ ਬੂੰਦ ਜਿੰਨਾ ਵੀ ਗਿਆਨ ਨਹੀਂ। ਹਜ਼ੂਰ ਦੇ ਬਚਨ ਨੇ ਗੁਰ ਕੀ ਮਹਿਮਾ ਵੇਦ ਨਾ ਜਾਣੈ, ਤੁਛ ਮਾਤ ਸੁਣ ਸੁਣ ਵਕਾਨੈ। ਪਿਆਰਿਓ, ਫਿਰ ਸਾਡੀ ਅਸੀਂ ਕਿਵੇਂ ਸਮਰੱਥ ਗੁਰੂ ਜੀ ਦੇ ਇਹਨਾਂ ਕੌਤਕਾਂ ਨੂੰ ਜਾਣੀਏ? ਪਰ ਤੁਸੀਂ ਵੇਖੋ ਮੇਰੇ ਸਤਿਗੁਰੂ ਜੀਓ, ਇਹ ਸਾਰਾ ਕੁਝ ਖੇਲ ਤੁਸਾਂ ਨੇ ਕਿਉਂ ਰਚਾਇਆ? ਬਸ ਇਹ 'ਚ ਇੱਕ ਛੋਟਾ ਜਿਹਾ ਵਿਚਾਰ ਮੈਂ ਸਮਝਦਾ ਵਾਂ 300 ਸਾਲਾਂ 'ਤੇ ਸਾਂਝਾ ਕਰ ਹੀ ਲਵਾਂ। ਜੋ ਹਿਰਦੇ ਦੇ ਅੰਦਰ ਅਨੁਮਾਨ ਨੇ, ਜੋ ਅੰਦਰੋਂ ਸਤਿਗੁਰੂ ਜੀ ਕਿਰਪਾ ਕਰਕੇ ਥੋੜ੍ਹਾ ਬਹੁਤ ਆਪਣੀ ਧਰਤੀ ਵਿਚਾਰ ਬਖਸ਼ਦੇ ਨੇ, ਜਾਂ ਸਤਿਪੁਰਖਾਂ ਦੇ ਚਰਨਾਂ ਵਿੱਚ ਬਹਿ ਕੇ ਰੱਬ ਦੇ ਪਿਆਰਿਆਂ ਦੀ ਖਾਕ ਲੈ ਕੇ ਜੋ ਕੁਝ ਮਿਲਿਆ ਉਹ ਸਾਂਝਾ ਕਰ ਲਵਾਂ। ਪਿਆਰਿਓ, ਕਈ ਵਾਰ ਇਤਿਹਾਸਕਾਰ ਕਲਮ ਚਲਾਉਣਗੇ, ਹਜ਼ੂਰ ਸਾਹਿਬ ਜਾਣ ਦਾ ਕਾਰਨ ਦੱਸਣਗੇ, ਕੁਝ ਉਹ ਵੀ ਕਲਮਾਂ ਚੱਲੀਆਂ ਨੇ ਜਿਨ੍ਹਾਂ ਨੇ ਕਲਗੀਆਂ ਵਾਲੇ ਪਿਤਾ ਨੂੰ ਕਰਮਾਂ ਦੀ ਸਜ਼ਾ ਭੁਗਤਾਨ ਲਈ ਕਿਹਾ ਹੈ, ਭੁਗਤ ਰਹੇ ਕਾਨ। ਇਹ ਸਾਰਾ ਕੁਝ ਸਤਿਗੁਰੂ ਦੀ ਮਹਿਮਾ ਨੂੰ ਘਟਾ ਹਜ਼ੂਰ ਨੂੰ ਇੱਕ ਇਨਸਾਨੀ ਜਾਮੇ ਵਿੱਚ ਲਿਆ ਕੇ ਬਿਆਨ ਕਰਨ ਵਾਲੀ ਗੱਲ ਹੈ। ਏਡੇ ਵੱਡੇ ਮਾਲਕ ਨੂੰ ਇੰਝ ਪੇਸ਼ ਕਰਨਾ ਜਿਵੇਂ ਆਦਮੀ ਕੌਣ, ਜਿਵੇਂ ਉਹਨਾਂ ਨੂੰ ਪਤਾ ਨਹੀਂ ਕੁਛ ਵੀ ਲੱਗਾ। ਨਹੀਂ ਸਾਧ ਸੰਗਤ, ਜਰਾ ਇਤਿਹਾਸ ਦੇ ਪੰਨਿਆਂ ਵੱਲ ਝਾਤ ਮਾਰਿਆ ਜੇ। ਝਾਤ ਮਾਰਨ ਤੋਂ ਪਹਿਲਾਂ ਤੁਸੀਂ ਜਾਣਨਾ ਚਾਹੋਗੇ ਸਾਰਾ ਕੁਝ ਕਿਉਂ ਹੋਇਆ। ਜਦੋਂ ਕੋਈ ਸਟੇਜ ਤੇ ਨਾਟਕ ਕਰਦਾ ਹੈ, ਕੋਈ ਗੁਰੂ ਕੇ ਪਿਆਰਿਓ ਕਿਸੇ ਢੰਗ ਨਾਲ ਸਟੇਜ ਤੇ ਪ੍ਰਦਰਸ਼ਨੀ ਕੀਤੀ ਜਾਂਦੀ ਹੈ, ਫਿਲਮ ਦੇ ਰੂਪ ਅੰਦਰ, ਡਰਾਮੇ ਦੇ ਰੂਪ ਦੇ ਅੰਦਰ, ਨਾਟਕ ਦੇ ਰੂਪ ਦੇ ਅੰਦਰ ਕੁਝ ਪਾਤਰ ਹੁੰਦੇ ਨੇ। ਉਹਨਾਂ ਪਾਤਰਾਂ ਨੂੰ ਤੁਸੀਂ ਕਦੇ ਧਿਆਨ ਨਾਲ ਵੇਖੋ, ਉਹ ਪਾਤਰ ਕਿਸੇ ਵਾਸਤੇ ਕੁਝ ਕਹਿਣਾ ਚਾਹੁੰਦੇ ਕਾਨ। ਉਹ ਜਦੋਂ ਸਾਹਮਣੇ ਉਹ ਪਾਤਰ ਬਣਦੇ, ਕੋਈ ਮਾਂ ਹੈ, ਕੋਈ ਪੁੱਤ ਹੈ, ਸਾਧ ਸੰਗਤ, ਕੋਈ ਦੁਸ਼ਮਣ ਹੈ, ਕੋਈ ਮਿੱਤਰ ਹੈ, ਉਹ ਦੂਸਰਿਆਂ ਨੂੰ ਦਿਖਾਉਣ ਲਈ ਵੀ ਆਹ ਕੁਝ ਜਗਤ ਕਰਦਾ ਹੈ। ਜਦੋਂ 10 ਗੁਰੂ ਸਾਹਿਬਾਨਾਂ ਦਾ ਕੋਈ ਬਚਨ ਆਵੇ ਨਾ, ਉਹਨਾਂ ਨੂੰ ਕਦੇ ਇਨਸਾਨ ਨਾਲ ਜੋੜ ਕੇ ਨਾ ਤੱਕਿਆ ਕਰੋ। ਨਿਰੰਕਾਰ ਦੇ ਆਪਣੇ ਕੌਤਕ ਤੇ ਚੋਦ ਨੇ, ਤਾਂ ਕਿ ਸਾਨੂੰ ਜੀਵਨ ਦੀ ਜਾਂਚ ਆ ਜਾਵੇ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਤੇ ਕੋਈ ਹੁਕਮ ਕਿਸੇ ਸਿਆਣਪ ਦਾ ਲਾਗੂ ਨਹੀਂ ਦਿਖਾਉਂਦਾ। ਧਿਆਨ ਮਾਰੂ ਕਾ ਜਰਾ, ਧੰਨ ਗੁਰੂ ਨਾਨਕ ਦੇ ਕੋਲ ਕਿੰਨੀ ਕੁ ਤਾਕਤ ਏ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਏ, ਉਹ ਕਹਿੰਦੇ ਗੜ ਪਗ ਦਾਤ ਨਿਵਾਏ ਕਹਿ, ਮੱਕਾ ਮਦੀਨਾ ਸਭੇ ਨਿਵਾਇਆ, ਸਿੱਧ 84 ਮੰਡਲੀ ਖੱਟ ਦਰਸ਼ਨ ਪਾਖੰਡ ਜਿਣਾਇਆ। ਭਾਈ ਗੁਰਦਾਸ ਸਾਹਿਬ ਜੀ ਦੇ ਇਹ ਪਿਆਰ ਇਹ ਬਚਨ ਕਾਨ ਸਾਧ ਸੰਗਤ, ਉਹ ਆਖਦੇ ਨੇ ਭਾਈ ਧੰਨ ਗੁਰੂ ਨਾਨਕ ਪਿਤਾ ਨੇ ਬੜੇ ਬੜੇ ਵੱਡੇ ਗੜ ਨਿਵਾ ਦਿੱਤੇ, ਮੱਕਾ ਮਦੀਨਾ ਨਿਵਾ ਲਿਆ, 84 ਸਿੱਧ ਉਹਨਾਂ ਦੇ ਚਰਨਾਂ ਵਿੱਚ ਨੇਤਦਾ। ਇੱਥੋਂ ਤੱਕ ਉਹਨਾਂ ਨੇ ਜੀਤੀ 9 ਖੰਡ ਵੇਦ ਨੇ। ਇਹਦਾ ਮਤਲਬ 9 ਖੰਡਾਂ ਦੀ ਸਾਰੀ ਧਰਤੀ ਨੂੰ ਸਾਹਿਬਾਂ ਨੇ ਜਿੱਤ ਲਿਆ, ਇਤਨੀ ਤਾਕਤ ਏ। ਇਹ ਤਾਂ ਰੱਬ ਨੂੰ ਛੋਟਾ ਕਹਿਣ ਵਾਲੀ ਗੱਲ ਉਹ ਕੇਵਲ ਸਮਝਣ ਲਈ ਹੈ। ਭਾਈ ਸਾਹਿਬ ਕਹਿੰਦੇ ਨੇ, ਦੇਵ ਦਾਨੋ ਰਾਕਸ਼ ਦੈਤ ਸਾਹਿਬ ਚਿੱਤਰ ਗੁਪਤ ਸਾਹਿਬ ਚੜ੍ਹਨ ਲਾਇਆ। ਪਿਆਰਿਓ, ਇਹ ਸਾਰੇ ਉਹਨਾਂ ਦੀ ਤਾਕਤ ਦੇ ਸਾਹਮਣੇ ਝੁਕਦੇ ਕਾਰਨ। ਹੁਣ ਜੇ ਇੰਨੀਆਂ ਤਾਕਤਾਂ ਦੇ ਮਾਲਕ ਨੇ ਸਤਿਗੁਰੂ ਗਰੀਬ ਨਿਵਾਸ ਪਿਤਾ ਮਹਾਰਾਜ, ਕਲਗੀਆਂ ਵਾਲੇ ਪਿਤਾ ਮਹਾਰਾਜ ਜੀ 10 ਲੱਖ ਦਾ ਟਾਕਰਾ ਕਰਦੇ ਨੇ, 10 ਲੱਖ ਦੇ ਘੇਟੇ ਵਿੱਚੋਂ ਸਤਿਗੁਰੂ ਜੀ ਕਿਰਪਾ ਕਰਦੇ ਕਨ, ਆਪ ਉਹਨਾਂ ਦੇ ਸਰੀਰ ਤੇ ਇੱਕ ਨਿੱਕੀ ਜੀ ਕੋਈ ਲੀਕ ਵੀ ਨਹੀਂ ਮਾਰ ਸਕੀ 10 ਲੱਖ ਦੇ ਪੌਲ। ਸਤਿਗੁਰੂ ਜੀ ਨੂੰ ਪਿੱਛੇ ਕਰਦੇ, ਤੇ ਜੇ ਸਰਸਰੀ ਜੀ ਝਾਤ ਮਾਰੋ ਨਾ ਸਤਿਗੁਰਾਂ ਦੇ ਜੀਵਨ ਵੱਲ, ਸਰੂਪ ਵੱਲ, ਤੇ ਬੜੇ ਗੁੱਝੇ ਰਾਜ ਤੁਹਾਡੇ ਸਾਹਮਣੇ ਪ੍ਰਗਟ ਹੋਣਗੇ। ਪਰ ਇੱਕ ਪੰਕਤੀ ਪੜ੍ਹੋ ਤਾਂ ਕਿ ਉੱਥੇ ਸੁਰਤ ਟਿੱਕੀ ਰਹੇ। ਸਤਿਗੁਰੂ ਜੀ ਆਖਦੇ ਨੇ, ਵਿਡਾਣਾ ਦਾ ਅਰਥ ਹੁੰਦਾ ਅਸਚਰਜ, ਅੰਦਰ ਨੂੰ ਸੁੱਖ ਦੇਣ ਵਾਲੇ ਸਤਿਗੁਰੂ ਦੇ ਕੌਤਕ ਨੇ। ਸਾਹਿਬਾਂ ਦਾ ਬਚਨ ਪੜ੍ਹੋ ਜੇ, ਤੇਰੇ ਚੋਜ ਵਿਡਾਣਾ ਸਾਹਿਬਾ, ਤੇਰੇ ਚੋਜ ਵਿਡਾਣਾ, ਤੇਰੇ ਚੋਜ ਵਿਡਾਣਾ ਸਾਹਿਬਾ, ਤੇਰੇ ਚੋਜ ਵਿਡਾਣਾ, ਤੇਰੇ ਚੋਜ ਵਿਡਾਣਾ ਸਾਹਿਬਾ, ਤੇਰੇ ਚੋਜ ਵਿਡਾਣਾ, ਤੇਰੇ ਚੋਜ ਵਿਡਾਣਾ ਸਾਹਿਬਾ, ਤੇਰੇ ਚੋਜ ਵਿਡਾਣਾ। जमशैद कण तेरी ते ताकत बड़ी छोटी जी कै हजूर साहब की घटना उस तंबू के कोल कोल अंदर सुरत रखना फिर विचारना जेकर गुरु अंगद पिता महाराज खडूर साहब की धरती ते रह के जगत ते मेरा दा मीह प्रसार खान कदे बच्चियां नाल उन्हां नूं खिडांदे ने खिडांदे खिडांदे आत्मक खेडां उन्हां नूं खिडाई जा रहे ने कदे नौजवानां दीआं कुश्तियां करा उन्हां नूं अंदरली रूहानी ताकत भरपूर कर रहे खान हमाजू आया है ते सामने तलवार कढ़न दा यतन करन लगा कै उसने भी शस्त्र नूं हथ पाया है कली मैं उन्हां दी गल करां क्योंकि वार जिन्हां ने कीते निंदकां ने उह सुभाव वालिआं ने अजे उसने अपनी कृपा दे मुठ्ठे नूं हथ पाया है ते सतगुरु दे मुख तों इक वचन निकलदा है केवल हमाजू तलवार कढ़न लगा है बड़ा मौका दिता सी तैनू शेर शाह सूरी दे सामने तलवार कढ़ दो उच्चों डरपोक बन के भज के आ गया है ते फकीरां ते हुण तलवार चलाण लई ताकत विखाण लगा है जिच्चे ताकत दी कहाणी सी उच्चे दिखा नहीं सकिया डरपोक होयो जिच्चे चरण चुमणे सन उच्चे ताकत दा प्रगटावा करन लग पिया है वचन खजूर दी जुबान तो निकलदा है पर उस दी तलवार म्यान विच्चों नहीं निकल सके सतगुर दे चरणां ते डिग पैंदा कै गुरु के प्यारो ओखी जोत कै मेरे साहबां दे कौतक है पर जदो गुरु अर्जन पिता जी लाहौर पहुंचदे कन कि जे मेरे सतगुरु पिता महाराज बाबर नूं चरणी निवा सकदे ने जे मेरे गुरु दाता जी मक्का मदीना दे कट्टड़ ते शरी लोकां नूं प्यारे चरणां च निवा सकदे ने जे खजूर खमारू दी तलवार तों बाहर निकलण नहीं देंदे ते अज मेरे धन गुरु अर्जन पिता महाराज ਤੱਤੀ ਤਵੀ ਨੂੰ ਕਿਉਂ ਨਹੀਂ ਠੰਡਾ ਕਰ ਰਹੇ ਕਰ ਸਕਦੇ ਨੇ ਨਾ ਹਜ਼ੂਰ ਤਾਂ ਜਗਤ ਦੇ ਤਪਦੇ ਦਿਲਾਂ ਨੂੰ ਠਾਰ ਦਿੰਦੇ ਇੱਕ ਬਚਨ ਨਾਲ ਸੁਭਾਈਏ ਸਾਧ ਸੰਗਤ ਧੰਨ ਗੁਰੂ ਅਰਜਨ ਪਿਤਾ ਜੀ ਨਾ ਰੇਤਾ ਠੰਡਾ ਕਰਨ ਨਾ ਪਾਣੀ ਠੰਡਾ ਕਰਨ ਨਾ ਮੇਰੇ ਗੁਰੂ ਦਾਤਾ ਜੀ ਤਵੀ ਨੂੰ ਠੰਡਾ ਕਰਨ ਬਸ ਠੰਡਾ ਕਰਦੇ ਨੇ ਜਗਤ ਦੇ ਤਮਾਮ ਕਿਰਦਿਆਂ ਨੂੰ ਤੇ ਜਿਹਨਾਂ ਲੋਕਾਂ ਨੇ ਇਹ ਸਾਰਾ ਕੁਝ ਤਪਾਇਆ ਉਹਨਾਂ ਤਪਾਉਣ ਵਾਲਿਆਂ ਨੂੰ ਵੀ ਉੱਚੇ ਕੋਈ ਸਰਾਪ ਨਹੀਂ ਦਿੱਤਾ ਸਗੋਂ ਜ਼ੁਬਾਨ ਤੋਂ ਕਹਿੰਦੇ ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਹਜ਼ੂਰ ਨੇ ਦੱਸਿਆ ਗੁਰੂ ਕਿਉਂ ਸਿੱਖੋ ਜਦੋਂ ਸੱਚ ਦੇ ਰਾਹ ਤੇ ਤੁਰੋਗੇ ਨਾ ਤੁਹਾਨੂੰ ਪਿਆਰ ਕਰਨ ਵਾਲੇ ਵੀ ਲੱਖਾਂ ਹੋਣਗੇ ਪਰ ਤੁਹਾਨੂੰ ਤੱਤੀ ਤਵੀ ਤੇ ਰੇਤਾਂ ਤੇ ਉਬਲਦਾ ਪਾਣੀ ਲਿਆਉਣ ਵਾਲੇ ਵੀ ਮਿਲਣਗੇ ਪਰ ਤੁਸੀਂ ਉਹਨਾਂ ਕੂੜਿਆਂ ਨੂੰ ਦੇਖ ਕੇ ਆਪਣਾ ਸਿਧਾਂਤ ਨਹੀਂ ਛੱਡ ਦੇਣਾ ਆਪਣਾ ਸੁਭਾਅ ਭਲਾ ਕਰਨ ਦਾ ਨਹੀਂ ਛੱਡਣਾ ਆਪਣੇ ਆਪ ਨੂੰ ਕੁਰਬਾਨ ਭਾਵੇਂ ਕਰਦੇ ਹੋ ਪਰ ਸੱਚ ਦਾ ਪੱਲਾ ਨਾ ਛੱਡੋ ਊੜ ਨਿਕੁੱਟੇ ਨਾਨਕਾ ਓੜਕ ਸੱਚ ਰੱਖੀ ਨਾਲੇ ਸਾਧ ਸੰਗਤ ਅਸੀਂ ਬਹੁਤ ਵਾਰੀ ਇਹੋ ਜਿਹੀਆਂ ਗੱਲਾਂ ਸੋਚਣ ਲੱਗ ਪੈਂਦੇ ਹਾਂ ਅਸੀਂ ਕਹਿੰਦੇ ਘੱਟੋ ਘੱਟ ਆਮ ਲੋਕਾਂ ਨੂੰ ਦੁੱਖ ਆਉਣ ਰੱਬ ਦੇ ਪਿਆਰਿਆਂ ਨੂੰ ਤੇ ਬਿਲਕੁਲ ਨਹੀਂ ਆਉਣਾ ਚਾਹੀਦਾ ਉਹਨਾਂ ਨੂੰ ਤਾਂ ਬਿਲਕੁਲ ਦੁੱਖ ਨੇੜੇ ਨਾ ਆਵੇ ਗਲਤ ਸੋਚਦੇ ਹਾਂ ਐਸਾ ਨਹੀਂ ਮੇਰੇ ਸਤਿਗੁਰੂ ਜੀ ਆਖਦੇ ਸਹਿਬ ਕਹਿਣ ਲੱਗੇ ਕਾਦਰ ਦੀ ਕੁਦਰਤ ਦਾ ਇੱਕ ਕਾਨੂੰਨ ਹੈ ਭਾਵੇਂ ਦੁੱਖ ਦੇ ਉੱਚੇ ਅਰਥ ਬਦਲ ਜਾਂਦੇ ਨੇ ਰੱਬ ਦੇ ਪਿਆਰਿਆਂ ਲਈ ਸਾਡੇ ਲਈ ਦੁੱਖ ਦੇ ਅਰਥ ਹੋਰ ਨੇ ਰੱਬ ਦੇ ਪਿਆਰਿਆਂ ਲਈ ਦੁੱਖ ਦੇ ਅਰਥ ਕੁਝ ਹੋਰ ਨੇ ਉਹਨਾਂ ਦੇ ਸਰੀਰ ਦਾ ਤੁੰਬਾ ਤੁੰਬਾ ਉੱਡ ਜਾਵੇ ਉਹਨਾਂ ਨੂੰ ਦੁੱਖ ਨਹੀਂ ਲੱਗਦਾ ਰੱਬ ਦੇ ਪਿਆਰੇ ਨੂੰ ਕੇਵਲ ਇੱਕ ਵਾਰ ਦੁੱਖ ਲੱਗਦਾ ਹੈ ਇੱਕ ਜਗ੍ਹਾ ਏ ਜਿੱਥੇ ਉਹਦੇ ਪਿਆਰੇ ਦੁਖੀ ਹੋ ਜਾਂਦੇ ਕਾਨ ਉਹਨਾਂ ਤੋਂ ਦੁੱਖ ਬਰਦਾਸ਼ਤ ਨਹੀਂ ਹੁੰਦਾ ਹੋਰ ਭਾਵੇਂ ਦੁਨੀਆ ਦਾ ਕਿਹੜਾ ਮਰਜ਼ੀ ਸ਼ਸਤਰ ਚਲਾ, ਜ਼ਾਲਮ ਜਿੰਨਾ ਮਰਜ਼ੀ ਜ਼ੁਲਮ ਕਰ ਲਵੇ, ਕਦੇ ਰੱਬ ਦੇ ਪਿਆਰ ਨੂੰ ਦੁੱਖ ਨਹੀਂ ਲੱਗਦਾ। ਭਾਵੇਂ ਬੱਚੇ ਮਾਰੇ ਜਾਣ, ਘਰ ਕਾਟ ਉੱਜੜ ਜਾਵੇ, ਉਹਨਾਂ ਦਾ ਬੋਟੀ ਬੋਟੀ ਕੋਈ ਕਰ ਦੇਵੇ, ਕਲੇਜਾ ਕੱਢ ਲਿਆ ਜਾਵੇ, ਕਦੇ ਦੁੱਖ ਨਹੀਂ ਮਹਿਸੂਸ ਕਰਨਗੇ। ਉਹਨਾਂ ਨੂੰ ਦੁੱਖ ਕੇਵਲ ਇੱਕ ਥਾਂ ਤੇ ਲੱਗਦਾ ਏ, ਜਿਹੜਾ ਆਪਣੇ ਕੀਰਤਨ ਵਿੱਚ ਸੁਣਿਆ ਸਾਜੇ ਨਾ, ਜਦੋਂ ਉਹਨਾਂ ਨੂੰ ਰੱਬ ਭੁੱਲ ਜਾਵੇ ਤੇ ਉਹਨਾਂ ਦਾ ਰੋਮ ਰੋਮ ਦੁਖੀ ਹੋ ਜਾਂਦਾ ਹੈ। ਉਹ ਕਹਿੰਦੇ ਦੁੱਖ ਤਦੇ ਜਾਂ ਵਿਸਰ ਜਾਵੇ, ਸਾਨੂੰ ਸੂਲੀ ਕੋਈ ਸੂਲ ਨਿੱਕੇ ਜੀ ਚੁੱਭੇ ਬੜਾ ਦੁੱਖ ਲੱਗਦਾ ਹੈ, ਪਰ ਰੱਬ ਦੇ ਪਿਆਰੇ ਕਹਿੰਦੇ ਕਰਵਤ ਭਲਾਓ, ਆਰਾ ਵੀ ਚਲਾ ਲਓ, ਭਲਾ ਹੀ ਲੱਗੇਗਾ, ਬੁਰਾ ਨਹੀਂ, ਮੈਂ ਦੁੱਖ ਨਹੀਂ ਕਹਾਂਗਾ। ਨਾ ਕਰਵਟ ਤੇਰੀ ਪਰ ਸਾਈਆਂ ਜੇ ਤੂੰ ਭੁੱਲੇ ਤਾਂ ਉਹ ਮੈਨੂੰ ਬਹੁਤ ਦੁੱਖ ਲੱਗੇਗਾ। ਇਸ ਲਈ ਉਹ ਕਹਿੰਦੇ ਕਰਵਤ ਭਲਾ, ਨਾ ਕਰਵਟ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਹ ਕੋ ਕਾਗੇ ਕੋ ਮਾਰੇ। ਉਹਨਾਂ ਨੂੰ ਦੁੱਖ ਲੱਗਦਾ ਜਦੋਂ ਰੱਬ ਭੁੱਲਦਾ ਕੋਵੇ। ਮਾਛੀਵਾੜੇ ਦੇ ਬੀਆਬਾਨ ਜੰਗਲ ਵਿੱਚ ਮੇਰੇ ਸਾਹਿਬ ਨੇ ਰੱਬ ਨੂੰ ਉਲਾਂਭਾ ਨਹੀਂ ਦਿੱਤਾ, ਉੱਚੇ ਵੀ ਜਗਤ ਕਹਿ ਰਿਹਾ ਮੇਰੇ ਖਜੂਰ ਅੱਜ ਕਿਤਨੇ ਦੁਖੀ ਨੇ, ਪਰ ਉਹਨੂੰ ਪੁੱਛੋ ਉਹਨਾਂ ਦੀ ਰਚਨਾ ਤੋਂ ਉਦੋਂ ਵੀ ਸ਼ਬਦ ਇਹ ਨਿਕਲੇ ਨੇ ਨਾ, ਸਾਹਿਬ ਕਹਿੰਦੇ ਤੁਧ ਬੈਨ, ਜੇ ਤੁਸੀਂ ਨਿਰੰਕਾਰ ਜੀ ਭੁੱਲੋ ਦੁੱਖ ਤਾਂ ਉਦੋਂ ਆਉਂਦਾ, ਹੁਣ ਛੋੜੀਏ, ਹੁਣ ਤੱਕ ਨਿਨ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬੈਨ ਰੋਗ ਰਜਾਈਆਂ ਦਾ ਉਡਣ, ਨਾਗ ਨਿਵਾਸਾਂ ਦੇ ਰਹਿਣਾ। ਹੁਣ ਨਹੀਂ ਦੁੱਖ ਉਦੋਂ ਮੰਨਾਂਗੇ ਜਦੋਂ ਨਿਰੰਕਾਰ ਤੋਂ ਵੱਖ ਹੋਈਏ। ਮੈਂ ਬੇਨਤੀ ਕਰ ਰਿਹਾ ਸਾਂ, ਧੰਨ ਗੁਰੂ ਅਰਜਨ ਪਿਤਾ ਮਹਾਰਾਜ ਸਾਰਾ ਕੁਝ ਠਾਰ ਸਕਦੇ ਨੇ, ਆਪ ਪਰਮੇਸ਼ਰ ਨੇ, ਪਰਮੇਸ਼ਰ ਨੇ ਅੱਗ ਬਣਾਈਏ, ਕਹਿ ਦੇਣ ਇਹ ਅੱਗ ਪਾਣ ਨੂੰ ਬਣ ਜਾਵੇ, ਬਣ ਜਾਏਗਾ ਉਹਨਾਂ ਦਾ ਆਪਣਾ ਬਣਾਇਆ। ਪਰ ਨਹੀਂ, ਮੇਰਾ ਸਤਿਗੁਰੂ ਦਾ ਇੱਕ ਰੂਪ ਏ, ਆਉਣ ਵਾਲੇ ਦਿਨਾਂ 'ਚ ਆਪਾਂ ਇੱਕ ਦਿਨ ਪੂਰਾ ਇਹਦੇ ਤਿਲ ਆਉਣਾ ਏ। ਨਿਰੰਕਾਰ ਜੇ ਸਤਿਗੁਰੂ ਕਨ ਤੇ ਐਕੋ ਜੇ ਕੌਤਕ ਕਿਵੇਂ ਰਚਾਉਂਦੇ ਕਨ ਉਹਨਾਂ ਦੇ ਕਾਰਨ ਸਤਿਗੁਰੂ ਨੇ ਜੋ ਬਾਣੀ ਵਿੱਚ ਦਿੱਤੇ ਬੜੇ ਪਿਆਰੇ। ਪਿਆਰਿਓ, ਨਿਰੰਕਾਰ ਦੇ ਚਾਰ ਰੂਪ ਨੇ, ਤਿੰਨ ਰੂਪਾਂ ਵਿੱਚ ਉਹ ਚੁੱਪ ਰਹਿੰਦਾ ਹੈ ਤੇ ਇੱਕ ਰੂਪ ਵਿੱਚ ਉਹ ਬੋਲਦਾ ਹੈ। ਵਾਹਿਗੁਰੂ ਸਿਰਜਣਹਾਰ ਏ, ਵਾਹਿਗੁਰੂ ਪਾਲਣਹਾਰ ਏ, ਵਾਹਿਗੁਰੂ ਸਿਖਾਵਣਹਾਰ ਏ, ਵਾਹਿਗੁਰੂ ਸੱਦਣਹਾਰ ਏ। ਜਗਤ ਦੀ ਸਿਰਜਣਾ ਕਰਨ ਲੱਗਿਆਂ ਬੋਲਦੇ ਨੇ, ਚੁੱਪ ਵਿੱਚ ਸਿਰਜੀ ਜਾ ਰਹੇ ਨੇ, ਪਾਲਦੇ ਨੇ, ਸਾਨੂੰ ਪਾਲ ਰਹੇ ਨੇ ਚੁੱਪ ਕਰਕੇ, ਜਦੋਂ ਸੱਦਣਾ ਤੇ ਚੁੱਪ ਕਰਕੇ। ਸਿਖਾਵਣਹਾਰ ਰੂਪ ਏ, ਉਸ ਦਾ ਨਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਤੇ ਉਹਦੀ ਜੋਤ। ਸਿਖਾ ਰਹੇ ਨੇ ਪਲ ਪਲ ਸਤਸੰਗਿਓ। ਫਿਰ ਜਦੋਂ ਵੇਖੋ ਸਮਾਂ ਬਦਲਿਆ, ਗੁਰੂ ਘਰ ਗੋਬਿੰਦ ਪਿਤਾ ਤੇ ਨਿੰਦਕ ਲੋਕ ਵਾਰ ਕਰਨ ਆਏ। ਸਾਹਿਬ ਕਹਿਣ ਲੱਗੇ, ਪਿਆਰੇ ਸਿੱਖੋ ਤਿਆਰ ਹੋ ਜਾਓ, ਆਪ ਨਹੀਂ ਵਾਰ ਕਰਨਾ, ਪਰ ਜੋ ਵਾਰ ਕਰਨ ਆਵੇ ਉਹਨੂੰ ਹੁਣ ਜਵਾਬ ਜੰਗ ਦੇ ਰੂਪ ਵਿੱਚ ਦੇਣਾ ਹੈ। ਇਹ ਵੱਖਰੇ ਵੱਖਰੇ ਪੜਾਅ ਨੇ, ਇਹਨਾਂ ਤੋਂ ਕੌਮ ਨੇ ਹਰ ਨੁੱਕਰ ਤੇ ਪਿਆਰੇ ਸੇਧ ਲੈਣੀ ਕਹਿ। ਫਿਰ ਆਖਿਆ, ਤਾਕਤ ਰੱਖੋ, ਸਤਵੇਂ ਸਰੂਪ ਦੇ ਅੰਦਰ 2200 ਘੋੜ ਸਵਾਰ, ਪਰ ਨਹੀਂ ਜੰਗ ਨਹੀਂ ਕਰਨੀ। ਦੱਸਣ ਲਈ ਗੁਰੂ ਕੋ ਸਿੱਖੋ, ਤਾਕਤ ਹੋਵੇ, ਇੱਕ ਤਾਂ ਅੰਦਰਲੀ ਤਾਕਤ ਹੈ ਨਾ, ਉਹ ਤੇ ਰਹੇਗੀ, ਬਾਹਰੋਂ ਪ੍ਰਗਟ ਵੀ ਹੋਵੇ ਤਾਕਤ ਹੈ, ਪਰ ਤਾਕਤ ਨੂੰ ਜਰਨਾ ਸਿੱਖਣਾ ਏ। ਤਾਕਤ ਨੂੰ ਹਰ ਆਦਮੀ ਜਰ ਨਹੀਂ ਜੇ ਸਕਦਾ, ਕਿਸੇ ਨੂੰ ਮਹੱਲੇ ਦਾ ਮੁਖੀ ਬਣਾ ਦਿਓ, ਕੋਈ ਬੰਦੇ ਨੂੰ ਬੰਦਾ ਨਹੀਂ ਸਮਝਦਾ। ਤੇ ਸਤਿਗੁਰੂ ਜੀ ਆਖਦੇ ਨੇ, ਤੁਸੀਂ ਪਰਮੇਸ਼ਰ ਨਾਲ ਇੱਕਮਿਕ ਹੋ ਜਾਓ, ਜੋ ਚਾਹੋ ਕਰ ਸਕਦੇ ਹੋ, ਪਰ ਤਾਕਤ ਨੂੰ ਤਾਂ ਵੀ ਜਰਨਾ ਏ। ਪਰ ਅੱਠਵੇਂ ਸਰੂਪ ਦੇ ਅੰਦਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਔਰੰਗਜ਼ੇਬ ਆਪਣੀ ਤਾਕਤ ਦਾ ਵਾਰ ਕਰਦਾ ਏ, ਕਹਿੰਦਾ ਰਾਮ ਰਾਏ ਡੋਲ ਗਿਆ, ਸਾਹਿਬ ਨੂੰ ਵੀ ਡੁਲਾ ਲਵਾਂ। ਛੋਟਾ ਸਰੂਪ ਵੇਖ ਕੇ ਕਦੇ ਸਤਿਗੁਰੂ ਦੀ ਜੋਤ ਵੀ ਛੋਟੀ ਵੱਡੀ ਕੋਈ ਏ, ਇਹ ਤਾਂ ਮੇਰੇ ਸਾਹਿਬਾਂ ਦਾ ਬਾਰਲਾ ਸਰੂਪ ਕਹਿ। ਉਹ ਸਰੀਰ ਭਾਵੇਂ 5 ਸਾਲ ਦਾ ਬਣਾਉਣ, ਭਾਵੇਂ 72 ਸਾਲ ਦਾ ਹੋਵੇ, ਉਹਦੇ ਨਾਲ ਗੁਰੂ ਜੋਤ ਨੂੰ ਕੀ ਫਰਕ ਪੈਂਦਾ ਏ। ਸਤਸੰਗਿਓ, ਇਹ ਕਹਿਣ ਲੱਗੇ ਦਿੱਲੀ ਆਓ। ਸਾਹਿਬ ਕਹਿੰਦੇ ਨਹੀਂ ਆਉਣਾ, ਇਸ ਗੱਲ ਨੂੰ ਸਮਝਣਾ, ਉਸ ਤੰਬੂ ਦੇ ਵਾਰ ਨਾਲ ਤੁਲਨਾ ਕਰਿਆ ਜੀ, ਜਦੋਂ ਇਹ ਬੁਲਾਉਂਦਾ ਸਾਹਿਬ ਕਹਿੰਦੇ ਨਹੀਂ ਜਾਣਾ, ਕੁਝ ਸਿੱਖਾਂ ਦੇ ਪਿਆਰਿਆਂ ਦੇ ਅੰਦਰ ਆਏ ਧੱਕਾ ਹੀ ਨਾ ਕਰੇ ਔਰੰਗਜ਼ੇਬ, ਪੋਲ ਹੀ ਨਾ ਵਾਰ ਹੀ ਨਾ ਕਰਦੇ, ਕਮਲਾ ਨਾ ਕਰਦੇ। ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਦਿੱਲੀ ਤੋਂ ਔਰੰਗਜ਼ੇਬ ਤੁਰੇਗਾ, ਕੀਰਤਪੁਰ ਸਾਹਿਬ ਕਾਫੀ ਦੂਰ ਏ, ਉਹਨੂੰ ਸਮਾਂ ਲੱਗੇਗਾ। ਤੁਸੀਂ ਆਖਦੇ ਹੋ ਵੀ ਕਿਧਰੇ ਵਾਰ ਨਾ ਕਰੇ, ਅੰਦਰ ਘਬਰਾਓ ਨਾ ਹੀ, ਅਸੀਂ ਖੁਦ ਔਰੰਗਜ਼ੇਬ ਦੀ ਦਿੱਲੀ ਵਿੱਚ ਪਹੁੰਚਾਂਗੇ, ਉਹਦੇ ਸ਼ਹਿਰ ਦੇ ਅੰਦਰ ਉਹਦੇ ਕੋਲ ਬੈਠਾਂਗੇ। ਔਰੰਗਜ਼ੇਬ ਕੋਲ ਤਾਕਤ ਨਹੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਵੀ ਕਰ ਸਕੇ। ਵਾਰ ਤਾਂ ਕੀ ਕਰਨੇ ਕਰਨ, ਮੇਰੇ ਸਤਿਗੁਰੂ ਜੇ ਚਾਹੁੰਦੇ ਨੇ ਜੋ ਔਰੰਗਜ਼ੇਬ ਹਿੰਦੁਸਤਾਨ ਦਾ ਜਾਲਮ ਬਾਦਸ਼ਾਹ ਹੋਵੇ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤੇਰੇ ਉਹ ਨੇੜੇ ਨਹੀਂ ਟੁੱਕ ਸਕਦਾ, ਕਿਉਂ ਸਤਿਗੁਰੂ ਚਾਹੁੰਦੇ ਨਹੀਂ। ਕੱਲ ਪਿਆਰਿਓ ਜੇ ਆਇਆ ਏ ਤੇ ਬਾਹਰ ਅੱਧੀ ਘੜੀ ਬੂਹੇ ਤੇ ਖਲੋ ਕੇ ਚਲਾ ਗਿਆ, ਇੰਨੀ ਤਾਕਤ ਨਹੀਂ ਖਜੂਰ ਦਾ ਦਰਵਾਜ਼ਾ ਖੜਕਾ ਵੀ ਸਕੇ ਤੇ ਹੱਥ ਲਾ ਸਕੇ। ਮੇਰੇ ਸਾਹਿਬਾ ਤੇਰੇ ਚੋਚ ਪਿੜਾਣੀ ਕਾਨ, ਜਮਸ਼ੈਦ ਕਾਨ ਨੂੰ ਤੁਸੀਂ ਨਹੀਂ ਰੋਕਦੇ, ਕਦੇ ਕਮਾਲ ਨੂੰ ਰੋਕ ਦਿਓ, ਬਾਬਰ ਨੂੰ ਰੋਕ ਦਿਓ, ਜਹਾਂਗੀਰ ਨੂੰ ਖੁੱਲ ਦੇ ਦਿੰਦੇ ਹੋ, ਤਬਾਹ ਨੂੰ ਤਬਾਹ ਤਵੇ, ਸ਼ਾਹਜਹਾਨ ਨੂੰ ਆਖਦੇ ਹੋ ਤੂੰ ਸਾਰੀ ਤਾਕਤ ਦਾ ਪ੍ਰਤੀਕ ਏ, ਵਾਰ ਕਰ, ਉਹਨੂੰ ਫਿਰ ਜੰਗ ਵਿੱਚ ਜਵਾਬ ਦਿੰਦੇ ਨੇ। ਪਰ ਹੁਣ ਉਹਦੇ ਨਗਰੀ ਵਿੱਚ ਜਾ ਕੇ ਪਿਆਰਿਓ ਫਿਰ ਉਹਦੇ ਕੋਲ ਤਾਕਤ ਨਹੀਂ, ਨਾਮ ਸਰੂਪ ਬਣਾਇਆ ਨੇ। ਤੇ ਸਾਹਿਬਾਂ ਨੇ ਇੱਕ ਵਾਰ ਫਿਰ ਦੱਸਿਆ, ਰੱਬ ਦੇ ਪਿਆਰੇ ਜਦੋਂ ਇਸ ਮਨੁੱਖਤਾ ਦਾ ਭਲਾ ਕਰਨਾ ਹੋਵੇ, ਸੱਚ ਨੂੰ ਪਿਆਰ ਕਰਨ ਵਾਲੇ, ਦੂਸਰਿਆਂ ਨੂੰ ਜ਼ਿੰਦਗੀ ਦੇਣੀ ਪਵੇ, ਆਪਣੀ ਇਕੱਲਾ ਜਿੰਦ ਦਿਓ। ਬੜੇ ਲੋਕ ਮਾਰੇ ਗਏ, ਹਜ਼ਾਰਾਂ ਹਿੰਦੂ ਮਾਰੇ ਗਏ, ਹਿੰਦੂ ਧਰਮ ਨੂੰ ਜੀਵਨ ਨਹੀਂ ਮਿਲਿਆ, ਇਕੱਲੇ ਗੁਰੂ ਤੇਗ ਬਹਾਦਰ ਪਿਤਾ ਦੀ ਸ਼ਹਾਦਤ ਨਾਲ ਜੀਵਨ ਕਿਉਂ ਮਿਲਿਆ? ਪਿਆਰਿਓ ਮੌਤ ਨਾਲ ਕਿਸੇ ਨੂੰ ਜੀਵਨ ਨਹੀਂ ਮਿਲਦਾ, ਜੇ ਜੀਵਨ ਦਾਤਾ ਅੰਦਰ ਵਸਾ ਕੇ ਕੋਈ ਕੁਰਬਾਨੀ ਕਰੇ ਤੇ ਕੌਮ ਨੂੰ ਜੀਵਨ ਮਿਲਦਾ ਹੈ। ਜੀਵਨ ਵਿੱਚ ਫਰਕ ਹੈ, ਕੇਵਲ ਇਹ ਨਹੀਂ ਵੀ ਕਿਸੇ ਦੀ ਮੌਤ ਹੋ ਜਾਵੇ। ਮੇਰੇ ਕਜੂਰ ਵਿੱਚ ਆਪ ਕਹਿੰਦੇ ਨੇ ਜੀ ਕਰੋ ਵਾਰ, ਜਿੱਥੇ ਵਾਰ ਹੋਏ ਉਹਦਾ ਨਾਮ ਚਾਂਦਨੀ ਚੌਂਕ ਏ, ਨਾ ਤਾਂ ਹਨੇਰਾ ਚੌਂਕ ਚਾਹੀਦਾ ਸੀ ਨਾ, ਨਹੀਂ ਚਾਂਦਨੀ ਚੌਂਕ ਸੱਚ ਕਿਹਾ ਨੇ। ਇਸ ਜਗ੍ਹਾ ਤੇ ਹਿੰਦੁਸਤਾਨ ਦੀ ਹਿੰਦੂ ਪੂਰੇ ਧਰਮ ਨੂੰ ਅਤੇ ਗਰੀਬਾਂ ਨੂੰ ਕਮਜ਼ੋਰ ਦਿਲਾਂ ਨੂੰ ਮੇਰੇ ਸਤਿਗੁਰੂ ਜੀ ਨੇ ਉਹਨਾਂ ਨੂੰ ਚਾਂਦਨੀ ਦਿੱਤੀ ਸਦਾ ਲਈ। ਤੇ ਪਿਆਰਿਓ ਵਾਰ ਲਿਆ ਏ, ਆਪ ਸ਼ਹੀਦ ਹੋ ਗਏ, ਪਰ ਕਰੋੜਾਂ ਲੋਕਾਂ ਨੂੰ ਜ਼ਿੰਦਗੀ ਦੇ ਕੇ ਨਵਾਂ ਰੂਪ ਬਣਾ ਲਿਆ ਏ। ਪਰ ਅੱਜ ਮੇਰੇ ਕਲਗੀਆਂ ਵਾਲੇ ਪਿਤਾ ਮਹਾਰਾਜ ਤੰਬੂ ਵਿੱਚ ਬਿਰਾਜਮਾਨ ਕਰਨ, ਪਰ ਰੋਕਦੇ ਨਹੀਂ ਕਰਨ, ਕਿਉਂ ਨਹੀਂ ਰੋਕਦੇ ਦਾਤਾ? ਕੋਈ ਨਹੀਂ ਜਾਣ ਸਕਦਾ, ਬਸ ਅਸੀਂ ਇਹ ਤੇਰੇ ਚਰਨਾਂ ਵਿੱਚ ਸੀਸ ਨਵਾ ਕੇ ਕਹਾਂਗੇ, ਕੌਣ ਜਾਣੇ ਗੁਣ ਤੇਰੇ ਓ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਕੌਣ ਜਾਣੇ ਗੁਣ ਤੇਰੇ ਸਾਹਿਬਾ, ਕੌਣ ਜਾਣੇ ਗੁਣ ਤੇਰੇ, ਕੌਣ ਜਾਣੇ ਪਿਤਾ ਮਹਾਰਾਜ ਸਾਹਿਬ ਕਲਗੀਆਂ ਵਾਲੇ ਪਿਤਾ ਮਹਾਰਾਜ ਜੀ ਦਾ ਪਿਆਰਿਓ ਕੋਈ ਅੰਤ ਨਹੀਂ। ਹਜ਼ੂਰ ਦੇ ਕੌਤਕ ਨੇ ਸਾਨੂੰ ਸਤਿਗੁਰੂ ਜੀ ਦੇ ਚਰਨਾਂ ਵਿੱਚ ਸੀਸ ਚੁਕਾ, ਜਿਉਂ ਜਿਉਂ ਅਸੀਂ ਆਤਮ ਰੰਗਾਂ ਵਿੱਚ ਸਤਿਗੁਰੂ ਦੇ ਚਰਨਾਂ ਨਾਲ ਜੁੜਾਂਗੇ, ਸਹਿਜ ਦੀ ਹਰ ਘਟਨਾ ਅੰਦਰੋਂ ਸੁੱਖ ਦੇਵੇਗੀ, ਆਤਮਕ ਜੀਵਨ ਉੱਚਾ ਕਰੇਗੀ। ਇਸ ਤੋਂ ਅਗਲੇ ਬਚਨ ਕੱਲ੍ਹ ਦੇ ਦੀਵਾਨ ਵਿੱਚ ਸਾਂਝੇ ਕਰਾਂਗੇ। ਅੱਜ ਇਹਨੇ ਬਚਨ ਪ੍ਰਵਾਨ ਕਰਨੇ, ਹੋਈਆਂ ਫੁੱਲਾਂ ਚੁੱਕਾਂ ਦੀ ਸੇਵਾ ਕਰਨੀ, ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।